ਬਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ 'ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ 'ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ 'ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਦਿੱਤੀ ਮੈਂ ਜਿਉਂਦਾ ਰਹਾਂਗਾ ਧੰਨਵਾਦ ਤੈਨੂੰ ਕਹਾਂਗਾ ਜਦ ਤੀ ਮੈਂ ਜਿਉਂਦਾ ਰਹਾਂਗਾ ਧੰਨਵਾਦ ਤੈਨੂੰ ਕਹਾਂਗਾ ਨਾ ਤੇਰਾ ਜਾ ਮੈਂ ਲਾਂਗਾ ਹੱਥਿਆ
ਪਵਿੱਤਰ ਧਰਮ ਸ਼ਾਸਤਰ ਬਾਈਬਲ ਦੇ ਵਚਨ ਹਨ ਕਿ ਮੇਰਾ ਬਚਾਓ ਅਤੇ ਮੇਰਾ ਪ੍ਰਤਾਪ ਪਰਮੇਸ਼ਵਰ ਉੱਤੇ ਕਾਇਮ ਹੈ, ਮੇਰੇ ਬਲ ਦੀ ਚਟਾਨ ਅਤੇ ਮੇਰੀ ਪਨਾਹ ਪਰਮੇਸ਼ਵਰ ਵਿੱਚ ਹੈ। ਹੇ ਪਰਜਾ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ, ਆਪਣਾ ਮਨ ਉਹਦੇ ਅੱਗੇ ਖੋਲ੍ਹ ਦਿਓ। ਪਰਮੇਸ਼ਵਰ ਸਾਡੀ ਪਨਾਹ ਹੈ। ਪਿਆਰੇ ਅਜ਼ੀਜ਼ੋ, ਇਸ ਪ੍ਰੋਗਰਾਮ ਵਿੱਚ ਵਿਵਸਥਾ ਸਾਰ ਦੀ ਪੋਥੀ ਦੇ 19 ਅਤੇ 20 ਅਧਿਆਇਆਂ ਦਾ ਅਧਿਐਨ ਕਰਨ ਲਈ ਮੈਂ ਆਪ ਦਾ ਸਵਾਗਤ ਕਰਦਾ ਹਾਂ। ਆਓ 19 ਅਧਿਆਇ ਨਾਲ ਆਰੰਭ ਕਰਦੇ ਹਾਂ। ਇਸ ਅਧਿਆਇ ਦਾ ਮੁੱਖ ਵਿਸ਼ਾ ਪਨਾਹ ਦੇ ਨਗਰ ਅਤੇ ਝੂਠੇ ਗਵਾਹਾਂ ਬਾਰੇ ਹੈ। ਇਹ ਸਭ ਵੀ ਨਿਰਦੋਸ਼ਾਂ ਦੀ ਹੱਤਿਆ ਲਈ ਪਰਮੇਸ਼ਵਰ ਦੇ ਵਿਚਾਰਾਂ ਦਾ ਉਲੇਖ ਕਰਦਾ ਹੈ। 19 ਅਧਿਆਇ ਉਸ ਦੀਆਂ 1 ਤੋਂ ਲੈ ਕੇ 12 ਆਇਤਾਂ ਵਿੱਚ ਪਨਾਹ ਦੇ ਨਗਰਾਂ ਦਾ ਵਰਣਨ ਇਸ ਤਰ੍ਹਾਂ ਹੈ। ਜਦ ਯਹੋਵਾ ਤੁਹਾਡਾ ਪਰਮੇਸ਼ਵਰ ਉਹਨਾਂ ਕੌਮਾਂ ਨੂੰ ਵੱਢ ਸੁੱਟੇ ਜਿਨ੍ਹਾਂ ਦਾ ਦੇਸ਼ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇਣ ਵਾਲਾ ਹੈ ਅਤੇ ਉਹਨਾਂ ਉੱਤੇ ਤੁਸੀਂ ਕਬਜ਼ਾ ਕਰਕੇ ਉਹਨਾਂ ਦੇ ਸ਼ਹਿਰਾਂ ਅਤੇ ਘਰਾਂ ਵਿੱਚ ਵਸਣ ਲੱਗ ਪਵੋ, ਤਾਂ ਤੁਸੀਂ 3 ਸ਼ਹਿਰ ਆਪਣੇ ਲਈ ਉਸ ਦੇਸ਼ ਵਿੱਚੋਂ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਕਬਜ਼ਾ ਕਰਨ ਲਈ ਦੇਣ ਵਾਲਾ ਹੈ ਵੱਖਰੇ ਰੱਖਿਓ। ਤੁਸੀਂ ਆਪਣੇ ਰਾਹ ਠੀਕ ਕਰ ਲਿਓ ਅਤੇ ਆਪਣੇ ਦੇਸ਼ ਦੀਆਂ ਹੱਦਾਂ ਨੂੰ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਮਿਲਖ ਵਿੱਚ ਦਿੰਦਾ ਹੈ 3 ਥਾਂ ਵੰਡ ਲਿਓ, ਤਾਂ ਜੋ ਹਰ ਖੂਨੀ ਉੱਥੇ ਨੱਠ ਜਾਵੇ। ਇਹ ਉਸ ਖੂਨੀ ਦੀ ਗੱਲ ਹੈ ਜੋ ਉੱਥੇ ਨੱਠ ਕੇ ਜੀਵੇ ਜਿਹੜਾ ਆਪਣੇ ਗੁਆਂਢੀ ਨੂੰ ਵਿਸਰ ਭੋਲੇ ਮਾਰ ਸੁੱਟੇ ਅਤੇ ਉਸ ਦਾ ਉਹਦੇ ਨਾਲ ਪਹਿਲਾਂ ਕੋਈ ਵੈਰ ਨਹੀਂ ਸੀ। ਜਿਵੇਂ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਬਣ ਵਿੱਚੋਂ ਲੱਕੜੀ ਵੱਢਣ ਜਾਵੇ ਅਤੇ ਜਦ ਉਸਦਾ ਹੱਥ ਰੁੱਖ ਦੇ ਵੱਢਣ ਲਈ ਕੁਹਾੜੀ ਦਾ 1 ਟੱਕ ਮਾਰੇ ਅਤੇ ਫਲ ਦਸਤੇ ਤੋਂ ਘਸ ਕੇ ਨਿਕਲ ਜਾਵੇ ਅਤੇ ਉਸਦੇ ਗੁਆਂਢੀ ਉੱਤੇ ਇਉਂ ਪਵੇ ਕਿ ਉਹ ਮਰ ਜਾਵੇ, ਤਾਂ ਉਹ ਇਹਨਾਂ ਸ਼ਹਿਰਾਂ ਵਿੱਚੋਂ 1 ਨੂੰ ਨੱਠ ਜਾਵੇ ਅਤੇ ਜਿਉਂਦਾ ਰਹੇ। ਐਂ ਨਾ ਹੋਵੇ ਭਈ ਖੂਨ ਦਾ ਬਦਲਾ ਲੈਣ ਵਾਲਾ ਜਦ ਉਸਦਾ ਮਨ ਜਲ ਰਿਹਾ ਹੈ ਖੂਨੀ ਦੇ ਮਗਰ ਪੈ ਕੇ, ਇਸ ਲਈ ਕਿ ਉਹ ਰਾਹ ਬਹੁਤ ਲੰਮਾ ਹੈ ਉਸਨੂੰ ਫੜ ਲਵੇ ਅਤੇ ਜਾਨ ਤੋਂ ਮਾਰ ਦੇਵੇ, ਪਰ ਉਹ ਮਰਨ ਯੋਗ ਨਹੀਂ ਸੀ ਕਿਉਂ ਜੋ ਉਸ ਦਾ ਉਹਦੇ ਨਾਲ ਪਹਿਲਾਂ ਕੋਈ ਵੈਰ ਨਹੀਂ ਸੀ। ਇਸ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਆਪਣੇ ਲਈ 3 ਸ਼ਹਿਰ ਵੱਖਰੇ ਰੱਖ ਲਿਓ। ਜਦ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਡੀਆਂ ਹੱਦਾਂ ਨੂੰ ਵਧਾ ਦੇਵੇ ਜਿਵੇਂ ਉਸਨੇ ਉਸ ਤੁਹਾਡੇ ਪਿਓ ਦਾਦਿਆਂ ਨਾਲ ਸਹੁੰ ਖਾਧੀ ਅਤੇ ਉਹ ਤੁਹਾਨੂੰ ਉਹ ਸਾਰਾ ਦੇਸ਼ ਦੇ ਦੇਵੇ ਜਿਹਦੇ ਦੇਣ ਦਾ ਵਚਨ ਉਸ ਤੁਹਾਡੇ ਪਿਓ ਦਾਦਿਆਂ ਨਾਲ ਕੀਤਾ ਸੀ, ਤਦ ਤੁਸੀਂ ਇਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਪੂਰਾ ਕਰਨ ਲਈ ਇਸ ਦੀ ਪਾਲਣਾ ਕਰੋ। ਅਰਥਾਤ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਨਾਲ ਪ੍ਰੇਮ ਰੱਖੋ ਅਤੇ ਉਸਦੀਆਂ ਰਾਹਾਂ ਉੱਤੇ ਸਦਾ ਤੀਕ ਚੱਲੋ, ਤਾਂ ਮੈਂ ਤੁਹਾਨੂੰ 3 ਸ਼ਹਿਰਾਂ ਹੋਰ ਇਹਨਾਂ 3 ਦੇ ਨਾਲ ਦਿਆਂਗਾ, ਤਾਂ ਜੋ ਬੇਦੋਸ਼ੇ ਦਾ ਖੂਨ ਤੁਹਾਡੇ ਦੇਸ਼ ਵਿੱਚ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਮਿਲਖ ਲਈ ਦਿੰਦਾ ਹੈ ਬਹਾਇਆ ਨਾ ਜਾਵੇ ਅਤੇ ਇਉਂ ਤੁਹਾਡੇ ਉੱਤੇ ਖੂਨ ਆਵੇ। ਪਰ ਜੇ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਵੈਰ ਰੱਖਦਾ ਹੋਇਆ ਉਸਦੀ ਘਾਤ ਵਿੱਚ ਲੱਗੇ ਅਤੇ ਉਸ ਉੱਤੇ ਉੱਠ ਕੇ ਉਸਦੀ ਜਾਨ ਨੂੰ ਇਉਂ ਮਾਰੇ ਕਿ ਉਹ ਮਰ ਜਾਵੇ ਅਤੇ ਉਹ ਇਹਨਾਂ ਸ਼ਹਿਰਾਂ ਵਿੱਚੋਂ 1 ਨੂੰ ਨੱਠ ਜਾਵੇ, ਤਾਂ ਉਸਦੇ ਸ਼ਹਿਰ ਦੇ ਬਜ਼ੁਰਗ ਉਸਨੂੰ ਫੜ ਕੇ ਉੱਥੋਂ ਮੋੜ ਲੈ ਆਉਣ ਅਤੇ ਉਹਨੂੰ ਲਹੂ ਦਾ ਬਦਲਾ ਲੈਣ ਵਾਲੇ ਦੇ ਹੱਥ ਵਿੱਚ ਦੇਣ ਵੀ ਉਹ ਮਾਰਿਆ ਜਾਵੇ। ਅਸੀਂ ਪਰਮੇਸ਼ਵਰ ਦੇ ਵਚਨ ਇੱਥੇ ਦੇਖਦੇ ਹਾਂ ਕਿ ਗਿਣਤੀ ਦੀ ਪੋਥੀ ਦੇ 35 ਅਧਿਆਏ ਵਿੱਚ ਅਸੀਂ ਦੇਖਿਆ ਸੀ ਕਿ ਲੇਵੀਆਂ ਨੂੰ ਇਹੋ ਜਿਹੇ 3 ਸ਼ਹਿਰਾਂ ਦੀ ਸਥਾਪਨਾ ਜਰਦਨ ਨਦੀ ਦੇ ਪਾਰ ਪੂਰਬ ਦੇ ਪਾਸੇ ਅਤੇ 3 ਸ਼ਹਿਰਾਂ ਦੀ ਸਥਾਪਨਾ ਜਰਦਨ ਨਦੀ ਦੇ ਪੱਛਮ ਵਾਲੇ ਪਾਸੇ ਕਰਨ ਨੂੰ ਕਿਹਾ ਗਿਆ ਸੀ। ਜੇ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਨੂੰ ਅਣਜਾਣੇ ਜਾਣ ਭੋਲ ਮਾਰ ਸੁੱਟੇ, ਉਹ ਇਸ ਪਨਾਹ ਦੇ ਨਗਰ ਵੱਲ ਭੱਜ ਸਕਦਾ ਸੀ ਇਸ ਤਰ੍ਹਾਂ ਕਰਨ ਨਾਲ ਉਹ ਭੀੜ ਦੇ ਕਰੋਪ ਤੋਂ ਜਾਂ ਕਿਸੇ ਗਰਮਜੋਸ਼ੀ ਵਾਲੇ ਰਿਸ਼ਤੇਦਾਰ ਤੋਂ ਵੱਟ ਸਕਦਾ ਸੀ ਜੋ ਮਰਨ ਵਾਲੇ ਕੋਲ ਉਤੇਜਿਤ ਹੋ ਕੇ ਆਇਆ ਹੋਵੇ। ਇਸ ਪਨਾਹ ਦੇ ਨਗਰ ਵਿੱਚ ਉਸਨੂੰ ਪਰਖੇ ਜਾਣ ਤੱਕ ਜਾਂ ਸੁਣਵਾਈ ਪੂਰੀ ਹੋਣ ਤੱਕ ਸੁਰੱਖਿਅਤ ਰੱਖਿਆ ਜਾਵੇਗਾ। ਪਰਮੇਸ਼ੁਰ ਇਹ ਸਾਫ਼ ਸਾਫ਼ ਦੱਸਦਾ ਹੈ ਕਿ ਨਗਰ ਸਿਰਫ਼ ਨਿਰਦੋਸ਼ ਵਿਅਕਤੀ ਲਈ ਸੁਰੱਖਿਆ ਪ੍ਰਦਾਨ ਕਰਦੇ ਸਨ। ਫਿਰ ਪਰਮੇਸ਼ੁਰ ਇੱਕ ਅਚਨਚੇਤ ਮਾਰਨ ਦੀ ਉਦਾਹਰਣ ਵੀ ਦਿੰਦਾ ਹੈ। ਪਰਮੇਸ਼ੁਰ ਇਸ ਬਾਰੇ ਵੀ ਸਾਫ਼ ਸਾਫ਼ ਜ਼ਿਕਰ ਕਰਦਾ ਹੈ ਕਿ ਇਹ ਪਨਾਹ ਦੇ ਨਗਰ ਕਤਲ ਦੇ ਦੋਸ਼ੀਆਂ ਲਈ ਸੁਰੱਖਿਆ ਪ੍ਰਦਾਨ ਕਰਨ ਲਈ ਨਹੀਂ ਸਨ, ਜਿਵੇਂ ਕਿ 11 ਅਤੇ 12 ਆਇਤਾਂ ਵਿੱਚ ਅਸੀਂ ਹੁਣੇ ਪੜ੍ਹਿਆ ਹੈ। 14 ਆਇਤ ਵਿੱਚ ਜਾਇਦਾਦ ਦੇ ਹੱਕਾਂ ਦੀ ਸੁਰੱਖਿਆ ਦਾ ਜ਼ਿਕਰ ਇਸ ਤਰ੍ਹਾਂ ਹੈ। ਇੱਥੇ ਲਿਖਿਆ ਹੈ, ਤੁਸੀਂ ਆਪਣੇ ਗੁਆਂਢੀ ਦੀਆਂ ਹੱਦਾਂ ਨਾ ਸਰਕਾਓ ਜਿਹੜੀਆਂ ਉਹਨਾਂ ਨੇ ਪਹਿਲਾਂ ਤੇਰੀ ਮਿਲਖ ਵਿੱਚ ਬੰਨੀਆਂ ਹੋਈਆਂ ਹਨ, ਜਿਹੜੀ ਤੁਸੀਂ ਉਸ ਧਰਤੀ ਵਿੱਚ ਲਓਗੇ ਜੋ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਕਬਜ਼ਾ ਕਰਨ ਲਈ ਦੇਣ ਵਾਲਾ ਹੈ। ਇੱਥੇ ਸੱਚਾਈ ਨੂੰ ਪ੍ਰਗਟ ਕੀਤਾ ਗਿਆ ਹੈ ਕਿ ਜ਼ਮੀਨ ਦੀਆਂ ਪਵਿੱਤਰ ਮੰਨੀਆਂ ਜਾਣੀਆਂ ਹੱਦਾਂ ਹਨ। ਇੱਕ ਮਨੁੱਖੀ ਜਾਇਦਾਦ ਦੀ ਸੁਰੱਖਿਆ ਨਾਲ ਵੀ ਇਸਦਾ ਸੰਬੰਧ ਸੀ ਅਤੇ ਜਾਇਦਾਦ ਦੇ ਹੱਕਾਂ ਦੀ ਸੁਰੱਖਿਆ ਦਾ ਸਥਾਪਨਾ ਵੀ ਇਹ ਕਰਦਾ ਸੀ। 15 ਆਇਤ ਵਿੱਚ ਬੇਵਸਥਾ ਦੀ ਪਕਿਆਈ ਦਾ ਜ਼ਿਕਰ ਇਸ ਪ੍ਰਕਾਰ ਹੈ, ਇੱਕੋ ਹੀ ਗਵਾਹ ਕਿਸੇ ਮਨੁੱਖ ਉੱਤੇ ਉਸਦੀ ਕਿਸੇ ਬੁਰਿਆਈ ਅਥਵਾ ਉਸਦੇ ਕਿਸੇ ਹੋਰ ਵੀ ਪਾਪ ਦੇ ਕਾਰਨ ਜਿਹੜਾ ਉਸਨੇ ਕੀਤਾ ਹੋਵੇ ਨਾ ਉੱਠੇ, ਦੋ ਜਾਂ ਤਿੰਨ ਗਵਾਹਾਂ ਦੀ ਜ਼ਬਾਨੀ ਗੱਲ ਪੱਕੀ ਸਮਝੀ ਜਾਵੇ। ਇਹ ਵਿਵਸਥਾ ਦੀ ਸ਼ਰਧਾਪੂਰਨ ਸਥਾਨ ਦਾ ਜ਼ਿਕਰ ਕਰਦਾ ਹੈ। ਇਸ ਦੀਆਂ ਮੰਗਾਂ ਭਿਆਨਕ ਸਨ ਅਤੇ ਕਿਸੇ ਵੀ ਸੂਰਤ ਵਿੱਚ ਕੋਈ ਇੱਕ ਗਵਾਹ ਇਸ ਵਾਸਤੇ ਕਾਫ਼ੀ ਨਹੀਂ ਸੀ। ਅੱਜ ਜੇ ਕੋਈ ਵੀ ਆਖੇ ਕਿ ਉਹ ਵਿਵਸਥਾ ਦੇ ਅਧੀਨ ਜੀਉਣ ਦੀ ਖਾਹਿਸ਼ ਰੱਖਦਾ ਹੈ ਤਾਂ ਅਸਲ ਵਿੱਚ ਉਸਨੂੰ ਇਸ ਬਾਰੇ ਪੂਰੀ ਤਰ੍ਹਾਂ ਜਾਣਨ ਦੀ ਜ਼ਰੂਰਤ ਹੈ ਕਿ ਵਿਵਸਥਾ ਅਸਲ ਵਿੱਚ ਹੈ ਕੀ। ਜੇਕਰ ਕੋਈ ਝੂਠਾ ਗਵਾਹ ਉੱਠ ਖੜਾ ਹੋਵੇ ਤਾਂ ਜਿਸ ਦੇ ਵਿਰੁੱਧ ਗਵਾਹੀ ਦਿੱਤੀ ਗਈ ਹੋਵੇ ਅਤੇ ਜਿਸ ਨੇ ਗਵਾਹੀ ਦਿੱਤੀ ਹੋਵੇ ਉਹਨਾਂ ਨੂੰ ਪਰਮੇਸ਼ੁਰ ਦੇ ਸਨਮੁੱਖ ਜਾਜਕਾਂ ਅਤੇ ਨਿਆਂਇਆਂ ਦੀ ਪ੍ਰਤੀਨਿਧਤਾ ਦੁਆਰਾ ਖੜ੍ਹੇ ਹੋਣਾ ਪੈਂਦਾ ਸੀ। ਜੇਕਰ ਨਿਆਂਈ ਇਹ ਫੈਸਲਾ ਕਰਨ ਕਿ ਗਵਾਹ ਝੂਠਾ ਹੈ ਤਦ ਉਸ ਨੇ ਜੋ ਵੀ ਦੋਸ਼ੀ ਨੂੰ ਜੋ ਕੁਝ ਵੀ ਸਜ਼ਾ ਦਿਵਾਉਣ ਦੀ ਖਾਹਿਸ਼ ਰੱਖੀ ਸੀ ਠੀਕ ਉਹੀ ਸਜ਼ਾ ਉਸ ਝੂਠੇ ਗਵਾਹ ਨੂੰ ਦੇਣੀ ਜ਼ਰੂਰੀ ਸੀ। ਇਸ ਤਰੀਕੇ ਨਾਲ ਕੌਮ ਵਿੱਚੋਂ ਇਹ ਬੁਰਿਆਈ ਖਤਮ ਕੀਤੀ ਜਾਂਦੀ ਸੀ। 4 ਆਇਤ ਦੇ ਵਚਨ ਅਸੀਂ ਦੇਖਦੇ ਹਾਂ ਕਿ ਇਸ ਵਿੱਚ ਇਹੋ ਹੀ ਵਿਵਸਥਾ ਹੈ। ਇਸ ਤੋਂ ਬਾਅਦ 21 ਆਇਤ ਵਿੱਚ ਵਿਵਸਥਾ ਵਿੱਚ ਜ਼ਰਾ ਵੀ ਤਰਸ ਨਹੀਂ ਹੈ। ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਪ੍ਰਭੂ ਅੱਜ ਵਿਵਸਥਾ ਦੇ ਆਧਾਰ ਉੱਤੇ ਮੇਰਾ ਨਿਆਂ ਨਹੀਂ ਕਰਦਾ, ਉਹ ਤਾਂ ਆਪਣੀ ਕਿਰਪਾ ਦੁਆਰਾ ਮੈਨੂੰ ਬਚਾਉਂਦਾ ਹੈ। ਜੇਕਰ ਉਹ ਵਿਵਸਥਾ ਜਾਂ ਸ਼ਰ੍ਹਾ ਦੁਆਰਾ ਮੈਨੂੰ ਬਚਾਉਂਦਾ ਹੁੰਦਾ ਤਦ ਮੈਂ ਤਾਂ ਸਦਾ ਵਾਸਤੇ ਗੁਆਚ ਗਿਆ ਹੁੰਦਾ, ਕਿਉਂਕਿ ਮੈਂ ਤਾਂ ਸ਼ਰ੍ਹਾ ਦੀਆਂ ਮੰਗਾਂ ਨੂੰ ਕਦੇ ਵੀ ਕਿਸੇ ਵੀ ਹਾਲਤ ਵਿੱਚ ਪੂਰਾ ਨਹੀਂ ਸੀ ਕਰ ਸਕਦਾ। ਸ਼ਰ੍ਹਾ ਤਾਂ ਸ਼ਰ੍ਹਾ ਹੀ ਹੈ। ਅਸੀਂ ਇਸ ਬਾਰੇ ਅੱਜ ਆਪਣਾ ਇੰਨਾ ਬੇਧਿਆਨੀ ਵਾਲਾ ਰੁੱਖ ਅਪਣਾਇਆ ਹੋਇਆ ਹੈ, ਪਰ ਪਰਮੇਸ਼ੁਰ ਆਪਣੀ ਵਿਵਸਥਾ ਲਾਗੂ ਕਰਦਾ ਹੈ। ਇਸ ਵਿੱਚ ਤਾਂ ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ ਹੀ ਸੀ, ਪਰ ਪਰਮੇਸ਼ੁਰ ਦਾ ਕਿੰਨਾ ਧੰਨਵਾਦ ਕਰਦਾ ਹਾਂ ਕਿ ਯੇਸ਼ੂ ਮਸੀਹ ਜੀ ਨੇ ਵਿਵਸਥਾ ਦੀ ਸਜ਼ਾ ਨੂੰ ਚੁੱਕ ਲਿਆ ਤਾਂ ਪਾਪੀਆਂ ਨੂੰ ਮੁਆਫ਼ੀ ਮਿਲੇ। ਪਰਮੇਸ਼ੁਰ ਦਾ ਸਿੰਘਾਸਨ ਇੱਕ ਕਿਰਪਾ ਦਾ ਸਰਪੋਸ਼ ਬਣ ਗਿਆ ਹੈ, ਕਿਉਂਕਿ ਮਸੀਹ ਮੋਇਆ ਸੀ ਅਤੇ ਉਸਨੇ ਲਹੂ ਨੂੰ ਉੱਥੇ ਛਿੜਕਿਆ ਗਿਆ ਸੀ। ਇਹੀ ਕੰਮ ਨੇਮ ਦਾ ਲਹੂ ਹੈ। ਪਰਮੇਸ਼ੁਰ ਸਾਨੂੰ ਆਪਣੀ ਕਿਰਪਾ ਦੁਆਰਾ ਬਚਾਉਂਦਾ ਹੈ। ਆਪਣੀ ਸ਼ਰ੍ਹਾ ਨੂੰ ਪੂਰਾ ਨਹੀਂ ਕਰ ਸਕੇ, ਅਸੀਂ ਤਾਂ ਇਸ ਨੂੰ ਤੋੜਿਆ ਸੀ। ਅਸੀਂ ਸਾਡੇ ਪਰਮੇਸ਼ੁਰ ਦੇ ਸਨਮੁੱਖ ਦੋਸ਼ੀ ਹਾਂ। ਮਸੀਹ ਨੇ ਹਰਜ਼ਾਨਾ ਭਰ ਦਿੱਤਾ ਹੈ। ਇਸ ਤਰ੍ਹਾਂ ਸ਼ਰ੍ਹਾ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਗਈਆਂ ਸਨ। ਹੁਣ ਪਰਮੇਸ਼ੁਰ ਪਾਪੀਆਂ ਨੂੰ ਆਪਣੀ ਅਦਭੁਤ ਅਸੀਮ ਅਤੇ ਅਨੋਖੀ ਕਿਰਪਾ ਦੁਆਰਾ ਬਚਾਉਣ ਲਈ ਆਜ਼ਾਦ ਹੈ। ਆਓ ਹੁਣ 20 ਅਧਿਆਏ ਉੱਤੇ ਨਜ਼ਰ ਮਾਰੀਏ। ਇਸ ਅਧਿਆਏ ਦਾ ਮੁੱਖ ਵਿਸ਼ਾ ਯੁੱਧ ਕਰਨ ਦਾ ਢੰਗ ਹੈ। ਇਹ ਵਿਵਸਥਾ ਸਾਰ ਦੀ ਪੋਥੀ ਇੱਕ ਬਹੁਤ ਹੀ ਅਭਿਆਸਕ ਪੁਸਤਕ ਹੈ। ਇਹ ਸਾਡੇ ਜੀਵਨ ਦੇ ਹਰ ਪਹਿਲੂ ਨੂੰ ਛੂੰਹਦੀ ਹੈ। ਭਾਵੇਂ ਇਹ ਨਿਯਮ ਇਸਰਾਇਲੀ ਕੌਮ ਨੂੰ ਦਿੱਤੇ ਗਏ ਸਨ, ਪਰ ਹਰ ਕੌਮ ਇਸ ਦੇ ਸਿਧਾਂਤਾਂ ਦੁਆਰਾ ਖੁਸ਼ੀ ਅਤੇ ਭਲਾਈ ਦੀ ਪ੍ਰਾਪਤੀ ਮਨੁੱਖ ਜਾਤੀ ਲਈ ਹਾਸਲ ਕਰ ਸਕਦੀ ਹੈ। ਇਸ ਵਿਵਸਥਾ ਸਾਰ ਦੀ ਪੁਸਤਕ ਵਿੱਚ ਉਹਨਾਂ ਸਮੱਸਿਆਵਾਂ ਦਾ ਉਲੇਖ ਕੀਤਾ ਗਿਆ ਹੈ ਜੋ ਕਿ ਸਮੇਂ ਸਮੇਂ 'ਤੇ ਵਿਸ਼ਵ ਪ੍ਰਸਿੱਧ ਰਾਜਨੀਤਿਕ ਨੇਤਾ ਆਪਣੀ ਸਮਝ ਅਨੁਸਾਰ ਸੁਲਝਾਉਣ ਵਿੱਚ ਲੱਗੇ ਰਹੇ। ਯੁੱਧ ਦੇ ਬਾਰੇ ਵੀ ਲੋਕ ਵੱਖ ਵੱਖ ਵਿਚਾਰ ਰੱਖਦੇ ਹਨ। ਉਹ ਨਹੀਂ ਜਾਣਦੇ ਕਿ ਕਿਹੜੇ ਕਿਹੜੇ ਹਾਲਾਤਾਂ ਵਿੱਚ ਯੁੱਧ ਵਿੱਚ ਸ਼ਰੀਕ ਹੋਣ ਜਾਂ ਨਾ ਹੋਣ। ਇਸਰਾਇਲ ਵਿੱਚ ਵੀ ਇਹੋ ਜਿਹੀਆਂ ਸਮੱਸਿਆਵਾਂ ਸਨ। ਪਰਮੇਸ਼ਵਰ ਆਪਣੇ ਵਚਨ ਵਿੱਚ ਕੁਝ ਖਾਸ ਨਿਯਮਾਂ ਦਾ ਉਲੇਖ ਕਰਦਾ ਹੈ ਜਿਨ੍ਹਾਂ ਦੇ ਆਧਾਰ ਉੱਤੇ ਇੱਕ ਵਿਅਕਤੀ ਨੂੰ ਯੁੱਧ ਵਾਸਤੇ ਜਾਣ ਤੋਂ ਛੋਟ ਦਿੱਤੀ ਜਾ ਸਕਦੀ ਸੀ। ਜੇਕਰ ਇਹਨਾਂ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਜਿਸ ਸਥਿਤੀ ਵਿੱਚੋਂ ਅੱਜ ਕੌਮਾਂ ਗੁਜ਼ਰ ਰਹੀਆਂ ਹਨ ਉਸ ਨੂੰ ਟਾਲਿਆ ਜਾ ਸਕਦਾ ਹੈ। 1 ਤੋਂ ਲੈ ਕੇ 6 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਜਦ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਨਿਕਲੋ ਤਾਂ ਘੋੜੇ, ਰੱਥ ਅਤੇ ਆਪਣੇ ਤੋਂ ਬਹੁਤ ਸਾਰੇ ਲੋਕਾਂ ਨੂੰ ਵੇਖ ਕੇ ਉਹਨਾਂ ਤੋਂ ਡਰ ਨਾ ਜਾਓ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਡੇ ਸੰਗ ਹੈ, ਜਿਹੜਾ ਤੁਹਾਨੂੰ ਮਿਸਰ ਦੇਸ਼ ਤੋਂ ਉਤਾਹਾਂ ਲਿਆਇਆ। ਤਾਂ ਐਂ ਹੋਵੇਗਾ ਕਿ ਜਦ ਤੁਸੀਂ ਯੁੱਧ ਦੇ ਨੇੜੇ ਆਓ ਤਾਂ ਜਾਜਕ ਲੋਕਾਂ ਦੇ ਕੋਲ ਜਾ ਕੇ ਉਹਨਾਂ ਨਾਲ ਗੱਲ ਕਰੇ ਅਤੇ ਉਹ ਉਹਨਾਂ ਨੂੰ ਆਖੇ ਕਿ ਸੁਣੇ, ਹੇ ਇਸਰਾਇਲ, ਤੁਸੀਂ ਅੱਜ ਦੇ ਦਿਨ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਨੇੜੇ ਆਏ ਹੋ, ਤੁਹਾਡਾ ਮਨ ਢਿੱਲਾ ਨਾ ਪੈ ਜਾਵੇ, ਨਾ ਤੁਸੀਂ ਡਰੋ, ਨਾ ਉਧਰੋ ਅਤੇ ਨਾ ਉਹਨਾਂ ਦੇ ਅੱਗੇ ਕੰਬੋ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਹੈ ਕਿ ਉਹ ਤੁਹਾਡੇ ਲਈ ਤੁਹਾਡੇ ਵੈਰੀਆਂ ਨਾਲ ਤੁਹਾਨੂੰ ਬਚਾਉਣ ਲਈ ਯੁੱਧ ਕਰੇ। ਫਿਰ ਹੁੱਦੇਦਾਰ ਲੋਕਾਂ ਨੂੰ ਬੋਲਣ, ਕਿਹੜਾ ਉਹ ਮਨੁੱਖ ਹੈ ਜਿਸਨੇ ਨਵਾਂ ਘਰ ਬਣਾਇਆ ਹੋਵੇ ਪਰ ਉਸਦੀ ਚੱਠ ਨਾ ਕੀਤੀ ਹੋਵੇ, ਉਹ ਆਪਣੇ ਘਰ ਨੂੰ ਮੁੜ ਜਾਵੇ, ਮਤੇ ਉਹ ਯੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸਦੀ ਚੱਠ ਕਰੇ। ਅਤੇ ਕਿਹੜਾ ਮਨੁੱਖ ਹੈ ਜਿਸਨੇ ਅੰਗੂਰੀ ਬਾਗ ਲਾਇਆ ਹੋਵੇ ਪਰ ਉਸਦਾ ਫਲ ਨਾ ਵਰਤਿਆ ਹੋਵੇ, ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਅਤੇ ਉਹ ਯੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸਦਾ ਫਲ ਵਰਤੇ। ਇਹ ਇਸਰਾਇਲ ਵਾਸਤੇ ਬਹੁਤ ਮਹੱਤਵਪੂਰਨ ਸੀ ਅਤੇ ਸਾਡੇ ਲਈ ਵੀ ਅੱਜ ਇਹ ਮਹੱਤਵਪੂਰਨ ਹੈ। ਅਸੀਂ ਇਹੋ ਜਿਹੇ ਨਾਰੇ ਆਮ ਸੁਣਦੇ ਹਾਂ ਕਿ ਪਿਆਰ ਕਰੋ, ਯੁੱਧ ਨਹੀਂ। ਇਹ ਸੁਣਨ ਲਈ ਚੰਗਾ ਲੱਗਦਾ ਹੈ ਪਰ ਇਹ ਵੀ ਬਾਕੀ ਨਾਰਿਆਂ ਦੀ ਤਰ੍ਹਾਂ ਅਰਥਹੀਨ ਹੀ ਹੈ, ਕਿਉਂਕਿ ਅਸੀਂ ਇੱਕ ਪਾਪਮਈ ਜਗਤ ਵਿੱਚ ਰਹਿ ਰਹੇ ਹਾਂ ਜਿੱਥੇ ਕਿ ਮਨੁੱਖ ਦਾ ਦਿਲ ਪੂਰੀ ਤਰ੍ਹਾਂ ਦੁਸ਼ਟ ਹੈ ਅਤੇ ਕਈ ਵਾਰ ਯੁੱਧ ਕਰਨ ਦੇ ਮੌਕੇ ਵੀ ਆਉਂਦੇ ਹਨ। ਕਈ ਵਾਰ ਸਾਨੂੰ ਆਪਣੀ ਸੁਰੱਖਿਆ ਖੁਦ ਕਰਨੀ ਪੈਂਦੀ ਹੈ। ਇਹੋ ਜਿਹੇ ਯੁੱਧ ਵੀ ਹਨ ਜਿਨ੍ਹਾਂ ਵਿੱਚ ਪਰਮੇਸ਼ਵਰ ਇੱਕ ਪਾਸੇ ਹੁੰਦਾ ਹੈ। ਸੱਚਮੁੱਚ ਜਿਸ ਮਹੱਤਵਪੂਰਨ ਸਵਾਲ ਉੱਤੇ ਇੱਕ ਕੌਮ ਜਾਂ ਫਿਰ ਇੱਕ ਸਭਿਅਤ ਅਤੇ ਮਸੀਹੀ ਕੌਮ ਨੂੰ ਵਿਚਾਰ ਕਰਨਾ ਚਾਹੀਦਾ ਹੈ, ਉਹ ਇਹ ਹੈ ਕਿ ਕੀ ਇਹ ਇੱਕ ਇਹੋ ਜਿਹਾ ਯੁੱਧ ਹੈ ਜਿਸ ਵਿੱਚ ਪਰਮੇਸ਼ਵਰ ਖੁਦ ਸ਼ਾਮਲ ਹੈ। ਜੇਕਰ ਪਰਮੇਸ਼ਵਰ ਇਸ ਵਿੱਚ ਸ਼ਾਮਲ ਹੈ ਤਾਂ ਸਾਨੂੰ ਖੁਦ ਨੂੰ ਵੀ ਇਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਹੋ ਹੀ ਮਹੱਤਵਪੂਰਨ ਗੱਲ ਹੈ ਜਿਸ ਦੀ ਇਸ ਯੁੱਧ ਵਿੱਚ ਜ਼ਿਆਦਾ ਅਹਿਮੀਅਤ ਹੈ। ਸੱਚਮੁੱਚ ਇਸ ਨੂੰ ਚੰਗੀ ਤਰ੍ਹਾਂ ਜਾਣੋ ਕਿ ਤੁਸੀਂ ਪਰਮੇਸ਼ਵਰ ਵੱਲ ਹੋ। ਪਰਮੇਸ਼ਵਰ ਨੇ ਇਸਰਾਇਲੀਆਂ ਨੂੰ ਇਹਨਾਂ ਕੌਮਾਂ ਨਾਲ ਯੁੱਧ ਕਰਨ ਦਾ ਹੁਕਮ ਦਿੱਤਾ ਸੀ ਅਤੇ ਇਹ ਵਾਅਦਾ ਵੀ ਕੀਤਾ ਸੀ ਕਿ ਉਹ ਖੁਦ ਉਹਨਾਂ ਦੇ ਨਾਲ ਹੋਵੇਗਾ। ਅੱਗੇ ਪਰਮੇਸ਼ਵਰ ਹੁਣ 4 ਬਹਾਨਿਆਂ ਜਾਂ ਸਥਿਤੀਆਂ ਬਾਰੇ ਦੱਸਦਾ ਹੈ ਜਿਨ੍ਹਾਂ ਕਰਕੇ ਇੱਕ ਮਨੁੱਖ ਨੂੰ ਯੁੱਧ ਕਰਨ ਲਈ ਜਾਣ ਤੋਂ ਰੋਕਿਆ ਜਾ ਸਕਦਾ ਹੈ। ਪਹਿਲੀ ਸਥਿਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਆਪਣਾ ਨਵਾਂ ਘਰ ਉਸਾਰਿਆ ਹੋਵੇ ਪਰ ਉਸ ਵਿੱਚ ਰਹਿਣ ਦਾ ਮੌਕਾ ਅਜੇ ਉਹਨੂੰ ਨਾ ਮਿਲਿਆ ਹੋਵੇ ਤਾਂ ਉਸ ਲਈ ਯੁੱਧ ਕਰਨ ਨੂੰ ਜਾਣਾ ਜ਼ਰੂਰੀ ਨਹੀਂ ਸੀ। ਅਜਿਹਾ ਕਿਉਂ? ਕਿਉਂਕਿ ਉਸਦਾ ਮਨ ਸੁਭਾਵਿਕ ਤੌਰ 'ਤੇ ਉਸ ਨਵੇਂ ਘਰ ਵਿੱਚ ਹੀ ਹੋਵੇਗਾ। ਉਸਨੇ ਆਪਣੇ ਮਨ ਅਤੇ ਆਪਣੇ ਮੋਹ ਨੂੰ ਇਸ ਨਾਲ ਜੋੜਿਆ ਸੀ। ਉਸਨੇ ਇਸ ਨਵੇਂ ਘਰ ਵਿੱਚ ਰਹਿਣਾ ਚਾਹਿਆ ਸੀ ਅਤੇ ਉਸ ਨੂੰ ਇਸ ਵਿੱਚ ਰਹਿਣ ਦਾ ਮੌਕਾ ਜ਼ਰੂਰ ਦਿੱਤਾ ਜਾਣਾ ਸੀ। ਦੂਸਰੇ, ਇਹ ਲੋਕ ਕਿਸਾਨ ਸਨ। ਹੋ ਸਕਦਾ ਹੈ ਕਿ ਕਿਸੇ ਵਿਅਕਤੀ ਨੇ ਹੁਣੇ ਆਪ ਕੰਮ ਸ਼ੁਰੂ ਕਰਕੇ ਇੱਕ ਅੰਗੂਰੀ ਬਾਗ ਲਾਇਆ ਹੋਵੇ, ਕਿਉਂਕਿ ਉਸ ਨੂੰ ਅਜੇ ਆਪਣੇ ਅੰਗੂਰੀ ਬਾਗ ਦੇ ਅੰਦਰ ਅੰਗੂਰ ਖਾਣ ਦਾ ਮੌਕਾ ਅਜੇ ਨਾ ਮਿਲਿਆ ਹੋਵੇ, ਉਸ ਨੂੰ ਯੁੱਧ ਲਈ ਨਹੀਂ ਜਾਣਾ ਪਵੇਗਾ। ਉਸਦਾ ਮਨ ਅਤੇ ਰੁਝਾਨ ਅੰਗੂਰੀ ਬਾਗ ਵਿੱਚ ਹੈ। ਉਸ ਨੂੰ ਸਥਾਪਿਤ ਕਰਨ ਅਤੇ ਇਸ ਵਿੱਚੋਂ ਫਲ ਖਾਣ ਤੱਕ ਉਸਨੂੰ ਯੁੱਧ ਲਈ ਜਾਣ ਤੋਂ ਛੋਟ ਸੀ। ਹੋ ਸਕਦਾ ਹੈ ਕਿ ਉਹ ਯੁੱਧ ਵਿੱਚ ਮਾਰਿਆ ਜਾਵੇ ਅਤੇ ਉਸ ਦੀ ਕੀਤੀ ਮਿਹਨਤ ਦਾ ਫਲ ਕੋਈ ਹੋਰ ਖਾਵੇ। ਕੀ ਇਹ ਰੋਚਕ ਨਹੀਂ ਹੈ? ਅੱਗੇ 7 ਤੋਂ ਲੈ ਕੇ 12 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਲਿਖਿਆ ਹੈ, ਅਤੇ ਕਿਹੜਾ ਮਨੁੱਖ ਹੈ ਜਿਹਨੇ ਕਿਸੇ ਤੀਵੀਂ ਨਾਲ ਕੁੜਮਾਈ ਕੀਤੀ ਹੋਵੇ ਪਰ ਉਸਨੂੰ ਲਿਆਂਦਾ ਨਾ ਹੋਵੇ, ਉਹ ਵੀ ਆਪਣੇ ਘਰ ਨੂੰ ਮੁੜ ਜਾਵੇ, ਮਤੇ ਉਹ ਯੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸਨੂੰ ਲੈ ਆਵੇ। ਫਿਰ ਹੁੱਦੇਦਾਰ ਲੋਕਾਂ ਨੂੰ ਹੋਰ ਬੋਲਣ, ਕਿਹੜਾ ਮਨੁੱਖ ਡਰਦਾ ਅਤੇ ਆਪਣੇ ਮਨ ਵਿੱਚ ਢਿੱਲਾ ਹੈ, ਉਹ ਵੀ ਆਪਣੇ ਘਰ ਨੂੰ ਮੁੜ ਜਾਵੇ, ਮਤੇ ਉਸਦੇ ਭਰਾਵਾਂ ਦੇ ਦਿਲ ਉਸਦੇ ਦਿਲ ਵਾਂਗੂ ਢਲ ਜਾਣ। ਤਾਂ ਇਉਂ ਹੋਵੇਗਾ ਕਿ ਜਦ ਹੁੱਦੇਦਾਰ ਲੋਕਾਂ ਨਾਲ ਬੋਲ ਚੁੱਕਣ ਤਾਂ ਉਹ ਸੈਨਾ ਲਈ ਲੋਕਾਂ ਉੱਤੇ ਸਰਦਾਰ ਠਹਿਰਾਉਣ। ਜਦ ਤੁਸੀਂ ਕਿਸੇ ਸ਼ਹਿਰ ਉੱਤੇ ਯੁੱਧ ਕਰਨ ਲਈ ਨੇੜੇ ਜਾਓ ਤਾਂ ਤੁਸੀਂ ਉਸ ਨੂੰ ਸਲਾਹ ਲਈ ਹੋਕਾ ਦਿਓ। ਜੇਕਰ ਉਹ ਤੁਹਾਨੂੰ ਸਲਾਹ ਦਾ ਉੱਤਰ ਦੇਵੇ ਅਤੇ ਤੁਹਾਡੇ ਲਈ ਫਾਟਕ ਖੋਲ੍ਹ ਦੇਵੇ ਤਾਂ ਇਉਂ ਹੋਵੇਗਾ ਕਿ ਉੱਥੇ ਦੇ ਸਾਰੇ ਲੋਕ ਤੁਹਾਡੇ ਬੇਗਾਰੀ ਹੋ ਜਾ ਕੇ ਤੁਹਾਡੀ ਟਹਿਲ ਸੇਵਾ ਕਰਨ। ਜੇ ਉਹ ਤੁਹਾਡੇ ਨਾਲ ਸੁਲਾਹ ਨਾ ਕਰੇ ਪਰ ਤੁਹਾਡੇ ਨਾਲ ਯੁੱਧ ਕਰੇ ਤਾਂ ਤੁਸੀਂ ਉਸ ਦੇ ਦੁਆਲੇ ਘੇਰਾ ਪਾ ਲਓ। ਜਿਸ ਮਨੁੱਖ ਨੇ ਕਿਸੇ ਤੀਵੀਂ ਨਾਲ ਕੁੜਮਾਈ ਕੀਤੀ ਹੋਵੇ ਪਰ ਉਸਨੂੰ ਲਿਆਂਦਾ ਨਾ ਹੋਵੇ, ਉਸ ਨੂੰ ਯੁੱਧ ਲਈ ਨਹੀਂ ਲਿਆ ਜਾਵੇਗਾ। ਉਹ ਉਸ ਤੀਵੀਂ ਨਾਲ ਪਿਆਰ ਕਰਦਾ ਹੈ, ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ, ਉਹ ਵੀ ਘਰ ਠਹਿਰੇ ਅਤੇ ਉਸ ਨੂੰ ਉਸ ਨਾਲ ਵਿਆਹ ਕਰਨ ਦਿੱਤਾ ਜਾਵੇ। ਉਸਦਾ ਮਨ ਉਸੇ ਵਿੱਚ ਹੈ ਅਤੇ ਉਹ ਵੀ ਯੁੱਧ ਵਿੱਚ ਨਹੀਂ ਜਾਵੇਗਾ। ਹੁਣ 8 ਆਇਤ ਚੌਥਾ ਬਹਾਨਾ ਹੈ। ਹੋ ਸਕਦਾ ਕਿ ਕੋਈ ਮਨੁੱਖ ਇਹ ਆਖੇ ਕਿ ਮੈਂ ਤਾਂ ਡਰਪੋਕ ਹਾਂ, ਮੈਂ ਯੁੱਧ ਕਰਨ ਤੋਂ ਡਰਦਾ ਹਾਂ ਅਤੇ ਮੈਂ ਯੁੱਧ ਨਹੀਂ ਕਰਨਾ ਚਾਹੁੰਦਾ। ਇਸ ਤਰ੍ਹਾਂ ਇੱਕ ਵਿਅਕਤੀ ਦੇ ਯੁੱਧ ਲਈ ਨਾ ਜਾਣ ਦੇ 4 ਯੋਗ ਕਾਰਨ ਸਨ। ਹੋ ਸਕਦਾ ਹੈ ਕਿ ਮੈਂ ਪਹਿਲੇ 3 ਦਾ ਇਸਤੇਮਾਲ ਨਾ ਕਰ ਸਕਦਾ ਪਰ ਚੌਥਾ ਤਾਂ ਮੈਂ ਜ਼ਰੂਰ ਹੀ ਇਸਤੇਮਾਲ ਕਰ ਸਕਦਾ ਸੀ। ਜੇਕਰ ਕੋਈ ਵਿਅਕਤੀ ਕਮਜ਼ੋਰ ਦਿਲਾ, ਡਰਪੋਕ ਜਾਂ ਡਰਾਉਣਾ ਹੋਵੇ ਤਾਂ ਉਸ ਨੂੰ ਯੁੱਧ ਲਈ ਨਹੀਂ ਸੀ ਜਾਣਾ। ਮੈਨੂੰ ਯਕੀਨ ਹੈ ਕਿ ਮੈਂ ਪਾਸਾ ਵੱਟ ਕੇ ਘਰ ਨੂੰ ਚਲੇ ਜਾਂਦਾ। ਇਹੋ ਹੀ ਨਿਯਮ ਗਿਦਾਉਨ ਦੀ ਫੌਜ ਵੇਲੇ ਅਪਣਾਇਆ ਗਿਆ ਸੀ। ਆਪ ਨੂੰ ਯਾਦ ਹੋਵੇਗਾ ਕਿ ਉਸ ਨਾਲ 32,000 ਮਨੁੱਖ ਚੱਲੇ ਤਾਂ ਕਿ ਉਹ ਮਿਦਿਆਨੀਆਂ ਹੱਥੋਂ ਆਪਣੀ ਕੌਮ ਨੂੰ ਛਡਾਉਣ ਲਈ ਨਿਕਲੇ ਸਨ। ਤਦ ਪਰਮੇਸ਼ਵਰ ਨੇ ਕਿਹਾ ਕਿ ਇਹ ਤਾਂ ਬਾਹਲੇ ਮਨੁੱਖ ਹਨ, ਇਸ ਕਰਕੇ ਜੋ ਡਰਦਾ ਹੋਵੇ ਉਹ ਵਾਪਸ ਚਲਾ ਜਾਵੇ। ਇਹ ਸੁਣ ਕੇ 22,000 ਮਨੁੱਖ ਵਾਪਸ ਘਰਾਂ ਨੂੰ ਚਲੇ ਗਏ। ਫਿਰ ਪਰਮੇਸ਼ਵਰ ਨੇ ਗਿਦਾਉਨ ਨੂੰ ਕਿਹਾ ਕਿ ਅਜੇ ਵੀ ਸਿਪਾਹੀ ਵਾਲੇ ਹਨ, ਉਹਨਾਂ ਨੂੰ ਵੀ ਵੱਖ ਕੀਤਾ ਗਿਆ ਸੀ। ਫਿਰ ਉਹੀ ਜੋ ਕਿ ਇੱਕ ਕੁੱਤੇ ਦੀ ਤਰ੍ਹਾਂ ਪਾਣੀ ਪੀਂਦੇ ਹੋਏ ਵੀ ਯੁੱਧ ਲਈ ਅਤੇ ਆਪਣੀ ਕੌਮ ਨੂੰ ਬਚਾਉਣ ਲਈ ਤਿਆਰ ਸਨ, ਉਹੀ ਯੁੱਧ ਲਈ ਲਏ ਗਏ ਸਨ। ਦੂਸਰੇ ਵਾਪਸ ਘਰ ਨੂੰ ਭੇਜੇ ਗਏ ਸਨ। ਪਰਮੇਸ਼ਵਰ ਚਾਹੁੰਦਾ ਹੈ ਕਿ ਉਸ ਕੋਲ ਯੁੱਧ ਵਿੱਚ ਜਾਣ ਤੋਂ ਪਹਿਲਾਂ 2 ਗੱਲਾਂ ਜ਼ਰੂਰ ਜਾਣ ਲੈਣ। ਸਭ ਤੋਂ ਪਹਿਲਾਂ ਉਹ ਜਾਣ ਲੈਣ ਕਿ ਉਹ ਪਰਮੇਸ਼ਵਰ ਵੱਲ ਹਨ। ਜ਼ਰੂਰੀ ਹੈ ਕਿ ਉਹ ਜੋ ਉਚਿਤ ਅਤੇ ਠੀਕ ਹੈ ਉਸੇ ਲਈ ਹੀ ਯੁੱਧ ਲੜ ਰਹੇ ਹਨ, ਅਤੇ ਇਹ ਵੀ ਜਾਣ ਲੈਣ ਕਿ ਪਰਮੇਸ਼ਵਰ ਉਹਨਾਂ ਦੇ ਨਾਲ ਹੈ। ਦੂਸਰੀ ਗੱਲ ਇਹ ਕਿ ਜ਼ਰੂਰੀ ਹੈ ਕਿ ਉਹ ਇਸ ਹੌਸਲਾ ਰੱਖਣ। ਜ਼ਰੂਰ ਇਹੋ ਜਿਹਾ ਸਮਾਂ ਵੀ ਹੁੰਦਾ ਹੈ ਜਦੋਂ ਕਿ ਸਾਨੂੰ ਆਪਣੇ ਮੁਲਕ ਲਈ ਯੁੱਧ ਕਰਨਾ ਪੈਂਦਾ ਹੈ। ਸਾਡੇ ਝੰਡੇ ਅਤੇ ਦੇਸ਼ ਭਗਤੀ ਦੀ ਸਥਾਪਨਾ ਲਈ ਜ਼ਰੂਰੀ ਹੀ ਇੱਕ ਸਥਾਨ ਹੈ, ਪਰ ਕਈ ਵਾਰ ਹੋ ਸਕਦਾ ਹੈ ਕਿ ਰਾਜਨੀਤਿਕ ਲੋਕਾਂ ਦੀਆਂ ਗਲਤ ਨੀਤੀਆਂ ਕਰਕੇ ਵੀ ਯੁੱਧ ਵਾਲੀ ਸਥਿਤੀ ਪੈਦਾ ਕੀਤੀ ਜਾਵੇ। ਪਰ ਜਿਸ ਤਰੀਕੇ ਨਾਲ ਪਰਮੇਸ਼ਵਰ ਯੁੱਧ ਕਰਦਾ ਹੈ ਉਹ ਬਹੁਤ ਹੀ ਸਿਆਣਪ ਵਾਲਾ ਹੈ। ਯੁੱਧ ਦੇ ਸਮੇਂ ਲਈ ਵੀ ਉਸ ਕੋਲ ਆਪਣੇ ਲੋਕਾਂ ਲਈ ਅਦਭੁਤ ਇੰਤਜ਼ਾਮ ਹੈ। 10 ਤੋਂ ਲੈ ਕੇ 12 ਆਇਤਾਂ ਵਿੱਚ ਇੱਕ ਹੋਰ ਸਿਧਾਂਤ ਦਾ ਜ਼ਿਕਰ ਹੈ। ਇੱਥੇ ਲਿਖਿਆ ਹੈ, ਜਦ ਤੁਸੀਂ ਕਿਸੇ ਸ਼ਹਿਰ ਉੱਤੇ ਯੁੱਧ ਕਰਨ ਲਈ ਨੇੜੇ ਆਓ ਤਾਂ ਤੁਸੀਂ ਉਸ ਨੂੰ ਸੁਲਾਹ ਕਰਨ ਲਈ ਹੋਕਾ ਦਿਓ। ਜੇਕਰ ਉਹ ਤੁਹਾਨੂੰ ਸੁਲਾਹ ਦਾ ਉੱਤਰ ਦੇਵੇ ਅਤੇ ਤੁਹਾਡੇ ਲਈ ਫਾਟਕ ਖੋਲ੍ਹ ਦੇਵੇ ਤਾਂ ਇਉਂ ਹੋਵੇਗਾ ਕਿ ਉਸਦੇ ਸਾਰੇ ਲੋਕ ਤੁਹਾਡੇ ਬਿਗਾਰੀ ਹੋ ਕੇ ਤੁਹਾਡੀ ਟਹਿਲ ਸੇਵਾ ਕਰਨ। ਜੇ ਉਹ ਤੁਹਾਡੇ ਨਾਲ ਸੁਲਾਹ ਨਾ ਕਰੇ ਪਰ ਤੁਹਾਡੇ ਨਾਲ ਯੁੱਧ ਕਰੇ ਤਾਂ ਤੁਸੀਂ ਉਸਦੇ ਦੁਆਲੇ ਘੇਰਾ ਪਾ ਲਿਓ। ਉਹ ਸਿਧਾਂਤ ਇਹ ਹੈ ਕਿ ਕੋਈ ਵੀ ਯੁੱਧ ਬਿਨਾਂ ਜਿੱਤਣ ਦੇ ਇਰਾਦੇ ਨਾਲ ਨਾ ਲੜਿਆ ਜਾਵੇ। ਇਸ ਦੇ ਉਲਟ ਹਰ ਇੱਕ ਸਮਝੌਤਾ ਇੱਕ ਸਰਾਪ ਹੀ ਬਣ ਜਾਂਦਾ ਹੈ। ਅਸੀਂ ਅੱਗੇ ਪਰਮੇਸ਼ੁਰ ਦੇ ਬਚਨ ਵਿੱਚ ਪੜ੍ਹਦੇ ਹਾਂ, ਜਦ ਯਹੋਵਾ ਤੁਹਾਡਾ ਪਰਮੇਸ਼ੁਰ ਉਸ ਨੂੰ ਤੁਹਾਡੇ ਹੱਥਾਂ ਵਿੱਚ ਦੇਵੇ ਤਾਂ ਤੁਸੀਂ ਉਸ ਦੇ ਸਾਰੇ ਨਰ ਤੇਗ ਦੀ ਧਾਰ ਨਾਲ ਵੱਢ ਸਿੱਟੋ, ਪਰ ਤੀਵੀਆਂ, ਨਿਆਣੇ, ਡੰਗਰ ਅਤੇ ਉਸ ਸ਼ਹਿਰ ਦਾ ਸਭ ਕੁਝ ਅਰਥਾਤ ਸਾਰਾ ਲੁੱਟਦਾ ਮਾਲ ਤੁਸੀਂ ਆਪਣੇ ਲਈ ਲੁੱਟ ਲਓ ਅਤੇ ਆਪਣੇ ਬੈਰੀਆਂ ਦੀ ਲੁੱਟ ਤੋਂ ਜਿਹੜੀ ਤੁਹਾਡੇ ਯਹੋਵਾ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ ਤੁਸੀਂ ਖਾਓ। ਇੱਦਾਂ ਹੀ ਤੁਸੀਂ ਸਾਰਿਆਂ ਸ਼ਹਿਰਾਂ ਨਾਲ ਕਰੋ ਜਿਹੜੇ ਤੁਹਾਡੋਂ ਬਹੁਤ ਦੁਰੇਡੇ ਹਨ, ਪਰ ਉਹ ਇਹਨਾਂ ਕੌਮਾਂ ਦੇ ਸ਼ਹਿਰ ਨਹੀਂ ਹਨ, ਸਗੋਂ ਤੁਸੀਂ ਇਹਨਾਂ ਲੋਕਾਂ ਦੇ ਸ਼ਹਿਰਾਂ ਵਿੱਚੋਂ ਜਿਹੜੇ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਵਿੱਚ ਦਿੰਦਾ ਹੈ, ਕੋਈ ਪ੍ਰਾਣੀ ਜਿਉਂਦਾ ਨਾ ਰਹਿਣ ਦਿਓ। ਪਰ ਜਿਵੇਂ ਯਹੋਵਾ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਸੀ, ਹਿੱਤੀਆਂ, ਅਮੋਰੀਆਂ, ਕਨਾਨੀਆਂ, ਫਰੀਜੀਆਂ, ਹਿਵੀਆਂ ਅਤੇ ਜਬੂਸੀਆਂ ਦਾ ਸੱਤਿਆਨਾਸ਼ ਕਰ ਦਿਓ ਤਾਂ ਜੋ ਉਹ ਤੁਹਾਨੂੰ ਆਪਣੇ ਜਿਹੇ ਘਿਣਾਉਣੇ ਕੰਮ ਕਰਨਾ ਨਾ ਸਿਖਾਉਣ ਜਿਹੜੇ ਉਹਨਾਂ ਨੇ ਆਪਣੇ ਦੇਵਤਿਆਂ ਲਈ ਕੀਤੇ ਹਨ, ਅਤੇ ਇਹੋ ਤੁਸੀਂ ਯਹੋਵਾ ਆਪਣੇ ਪਰਮੇਸ਼ੁਰ ਦਾ ਪਾਪ ਕਰੋ। ਜਦ ਤੁਸੀਂ ਕਿਸੇ ਸ਼ਹਿਰ ਨੂੰ ਢੇਰ ਚਿਰ ਤੀਕ ਉਸ ਨੂੰ ਫਾੜਨ ਲਈ ਯੁੱਧ ਕਰਕੇ ਘੇਰ ਛੱਡੋ ਤਾਂ ਤੁਸੀਂ ਉਸਦੇ ਵਿਰਸ਼ਾਂ ਨੂੰ ਕੁਹਾੜੀ ਦੇ ਟੱਕਾਂ ਨਾਲ ਨਾਸ ਨਾ ਕਰੋ, ਕਿਉਂ ਜੋ ਤੁਸੀਂ ਉਹਨਾਂ ਤੋਂ ਖਾਓਗੇ। ਇਸ ਲਈ ਤੁਸੀਂ ਉਹਨਾਂ ਨੂੰ ਵੱਢ ਨਾ ਸੁੱਟੋ। ਭਲਾ ਖੇਤ ਦਾ ਵਿਰਸ਼ ਆਦਮੀ ਜਿਹਾ ਹੈ ਕਿ ਉਹ ਤੁਹਾਥੋਂ ਅੱਗੇ ਘੇਰਿਆ ਜਾਵੇ? ਕੇਵਲ ਉਹ ਬੁਰਸ਼ ਜਿਹੜੇ ਤੁਸੀਂ ਜਾਣਦੇ ਹੋ ਕਿ ਫਲਦਾਰ ਨਹੀਂ, ਉਹਨਾਂ ਨੂੰ ਤੁਸੀਂ ਨਾਸ ਕਰ ਦਿਓ। ਅਸੀਂ ਦੇਖਦੇ ਹਾਂ ਕਿ ਇਸ ਦੇ ਉਲਟ ਹਰ ਇੱਕ ਸਮਝੌਤਾ ਇਹ ਸਰਾਪ ਹੀ ਬਣ ਜਾਂਦਾ ਹੈ। ਇਹ ਸਾਡੀਆਂ ਕਲੀਸਿਆਵਾਂ ਵਿੱਚ ਘੁਸ ਚੁੱਕਾ ਹੈ ਅਤੇ ਵੱਖ ਵੱਖ ਸਰਕਾਰਾਂ ਵਿੱਚ ਵੀ ਆਉਂਦਾ ਜਾਂਦਾ ਹੈ। ਕਈ ਵਾਰ ਅਸੀਂ ਆਪਣੇ ਆਪ ਦਾ ਬੜੇ ਅਦਭੁਤ ਨੇਕ ਭੱਦਰ ਭਾਈ ਹੋਣ ਦਾ ਢੋਂਗ ਕਰਦੇ ਹਾਂ। ਯੁੱਧ ਕਰਨ ਦਾ ਉਦੇਸ਼, ਜੇਕਰ ਅਸੀਂ ਯੁੱਧ ਕਰਨ ਜਾ ਰਹੇ ਹਾਂ ਤਾਂ ਇਸ ਨੂੰ ਜਿੱਤਣਾ ਹੀ ਹੋਣਾ ਚਾਹੀਦਾ। ਠੀਕ ਇਹੀ ਹੈ ਜੋ ਪਰਮੇਸ਼ੁਰ ਆਪਣੇ ਵਚਨ ਵਿੱਚ ਆਖਦਾ ਹੈ, ਬਿਨਾਂ ਜਿੱਤਣ ਦੇ ਇਰਾਦੇ ਨਾਲ ਯੁੱਧ ਲੜਨਾ ਕੋਈ ਮਾਇਨੇ ਨਹੀਂ ਰੱਖਦਾ। ਬੜੇ ਅਫਸੋਸ ਦੀ ਗੱਲ ਹੈ ਕਿ ਅਸੀਂ ਅੱਜ ਇਹਨਾਂ ਨਿਯਮਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਪ੍ਰਭੂ ਆਪ ਨੂੰ ਅਜਿਹਾ ਕਰਨ ਵਿੱਚ ਮਦਦ ਕਰੇ, ਅੱਜ ਦੇ ਵਚਨਾਂ ਦੁਆਰਾ ਆਪ ਨੂੰ ਬਰਕਤ ਦੇਵੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।